ਸ੍ਰੀ ਵਾਹਿਗੁਰੂ ਸਾਹਿਬ ਜੀ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਂ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਦੋ ਪੁਰਖ ਬਿਦਾਤੈ ਤਾਂ ਤੂੰ ਸੋਹਿਆ ਵਸਦੀ ਸਗਨੀ ਅਪਾਰ ਅਨੂਪ ਰਾਮਦਾਸਪੁਰ ਹਰ ਹਾ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ ਉਹ ਸਾਰੇ ਛੱਡ ਕੇ ਦੁਆਰੇ ਦੁਨੀਆ ਦੇ ਤੇਰੇ ਦਾਰ ਆਇਆ ਮਾਲਕਾ ਸਾਰੇ ਛੱਡ ਕੇ ਦੁਆਰੇ ਦੁਨੀਆ ਤੇਰੇ ਦਾਰ ਆਇਆ ਮਾਲਕਾ
ਸਾਰੇ ਛੱਡ ਕੇ ਦੁਆਰੇ ਦੁਨੀਆ
ਦੁਆਰੇ ਦੁਨੀਆ ਦੇ ਤੇਰੇ ਦਾਰ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਸੰਧਿਆ ਦੀ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸੋ ਆਪ ਜੀ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਤਿੰਨਾਂ ਦੇ ਜਥੇ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਬੜੇ ਹੀ ਪਿਆਰ ਸਤ ਸਰਵਣ ਕਰ ਰਹੇ ਸੀ, ਉਪਰੰਤ ਗੁਰੂ ਕੇ ਇਤਿਹਾਸ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਸਾਧ ਸੰਗਤਰੀ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਦਰਬਾਰ, ਧੰਨ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਦਰਬਾਰ ਹੈ। ਜਿਹੜਾ ਵੀ ਜੀਵ ਸਤਿਗੁਰਾਂ ਦੇ ਚਰਨਾਂ ਦੇ ਨਾਲ ਅੰਦਰੋਂ ਪਿਆਰ ਕਰਦਾ ਹੈ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਭਰੋਸਾ ਰੱਖਦਾ ਹੈ, ਉਨ੍ਹਾਂ ਦੇ ਮਨ ਦੀਆਂ ਮੁਰਾਦਾਂ ਇਸ ਘਰ ਦੇ ਵਿੱਚੋਂ ਪੂਰੀਆਂ ਹੁੰਦੀਆਂ ਨੇ, ਜਿੰਨੀਆਂ ਵੀ ਦਾਤਾਂ ਨੇ ਸਾਰੀਆਂ ਇਸ ਘਰ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਹਨ, ਆਪਣੇ ਸਤਿਗੁਰ ਕੈ ਬਲਿਹਾਰੇ, ਆਗੈ ਸੁਖ ਪਾਸ਼ਾ ਸੁਖ ਸਹਿਜਾ ਘਰ ਆਨੰਦ ਹੁਮਾਰੇ। ਇਹ ਦਾਤਾਂ ਮਿਲਦੀਆਂ ਕਿਨ੍ਹਾਂ ਨੂੰ ਨੇ? ਕਿਉਂਕਿ ਆਪਾਂ ਜਿੰਨੇ ਵੀ ਆਉਂਦੇ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਦਾਤਾਂ ਲੈਣ ਵਾਸਤੇ ਆਉਂਦੇ ਹਾਂ, ਸੁਖ ਲੈਣ ਵਾਸਤੇ ਆਉਂਦੇ ਹਾਂ। ਕੋਈ ਵੀ ਇਹੋ ਜਿਹਾ ਮਨੁੱਖ ਨਹੀਂ ਜਿਹੜਾ ਗੁਰੂ ਦੇ ਦਰ ਤੇ ਆਣ ਕੇ ਦੁੱਖ ਮੰਗਦਾ ਹੋਵੇ, ਹਰ ਕੋਈ ਸੁੱਖ ਮੰਗਦਾ ਹੈ। ਪਰ ਸੁੱਖ ਮਿਲਦੇ ਕਿਹਨਾਂ ਨੂੰ ਹਨ? ਸਤਿਗੁਰੂ ਜੀ ਕਹਿੰਦੇ ਆਪਣੇ ਸਤਿਗੁਰ ਕਹਿ ਬਲਿਹਾਰੇ, ਜਿਹੜੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਨ, ਜਿਹੜੇ ਸਤਿਗੁਰਾਂ ਦੇ ਨਾਲ ਦਿਲੋਂ ਪਿਆਰ ਕਰਦੇ ਨੇ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਅੰਦਰਲੇ ਹਿਰਦੇ ਚੋਂ ਜੁੜ ਜਾਂਦੇ ਹਨ, ਤੇ ਉਹਨਾਂ ਨੂੰ ਮਿਲਦਾ ਕੀ ਹੈ? ਸਤਿਗੁਰੂ ਜੀ ਕਹਿੰਦੇ ਆਗੈ ਸੁਖ ਪਾਸ਼ਾ ਸੁਖ ਸਹਿਜਾ ਘਰ ਆਨੰਦ ਹਮਾਰੇ। ਪਰਮੇਸ਼ਰ ਕਿਰਪਾ ਕਰਕੇ ਉਨ੍ਹਾਂ ਦੇ ਲੋਕ ਸੁਖੀ ਕਰ ਦਿੰਦੇ ਨੇ, ਉਨ੍ਹਾਂ ਦੇ ਪਰਲੋਕ ਸਹੇਲੇ ਹੋ ਜਾਂਦੇ ਨੇ, ਘਰਾਂ ਦੇ ਵਿੱਚ ਆਨੰਦ ਮੰਗਲਾ ਚਾਰ ਬਣਿਆ ਰਹਿੰਦਾ, ਖੁਸ਼ੀਆਂ ਦਾ ਖੇੜਾ ਰਹਿੰਦਾ, ਕੋਈ ਦੁੱਖ ਨਹੀਂ ਵਿਆਪਦਾ, ਕੋਈ ਚਿੰਤਾ ਨਹੀਂ ਵਿਆਪਦੀ, ਸਾਰੀਆਂ ਮੁਰਾਦਾਂ ਫਿਰ ਇਸ ਘਰ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਕੋਈ ਇਸ ਘਰ ਦੇ ਵਿੱਚੋਂ ਆਣ ਕੇ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਗੱਡੀਆਂ ਮੰਗਦਾ ਹੈ, ਕੋਈ ਜ਼ਮੀਨਾਂ ਮੰਗਦਾ ਹੈ, ਕੋਈ ਜਾਇਦਾਦਾਂ ਮੰਗਦਾ ਹੈ। ਆਪਾਂ ਵਿਚਾਰ ਕਰੀਏ, ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕੇ ਅਰਦਾਸ ਕੀਤੀ, ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਉਨ੍ਹਾਂ ਤੇ ਕਿਰਪਾ ਕੀਤੀ ਕਿਵੇਂ? ਧੰਨ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਦੀ ਇਹ ਸਾਖੀ ਆਉਂਦੀ ਹੈ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਖ਼ਤਾਂ ਤੇ ਬਿਰਾਜਮਾਨ ਸਨ, ਸਾਧ ਸੰਗਤਰੀ ਇੱਕ ਬੀਬੀ ਜਿਸ ਦਾ ਨਾਮ ਮਾਤਾ ਸੁਲੱਖਣੀ ਕਰਕੇ ਜ਼ਿਕਰ ਆਉਂਦਾ ਹੈ, ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ ਨੂੰ ਜਾਂਦੇ ਹਾਂ, ਰਸਤੇ ਦੇ ਵਿੱਚ ਚੱਬਾ ਪਿੰਡ ਆਉਂਦਾ ਹੈ। ਇਸ ਚੱਬੇ ਪਿੰਡ ਵਿੱਚ ਰਹਿਣ ਵਾਲੀ ਸੀ ਇਹ ਮਾਤਾ ਸੁਲੱਖਣੀ। ਸਾਧ ਸੰਗਤਰੀ ਜੀ ਦੇ ਕੋਲ ਧਨ ਪਦਾਰਥ ਦੀ, ਜ਼ਮੀਨ ਜਾਇਦਾਦ ਦੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ, ਪਰ ਉਨ੍ਹਾਂ ਜ਼ਮੀਨਾਂ ਨੂੰ, ਉਨ੍ਹਾਂ ਅਟਾਰੀਆਂ ਨੂੰ ਸਾਂਭਣ ਵਾਲਾ ਕੋਈ ਨਜ਼ਰ ਨਹੀਂ ਸੀ ਆ ਰਿਹਾ। ਭਾਵ ਇੱਕ ਪੁੱਤਰ ਤੋਂ ਬਗੈਰ ਜਿਹੜੀ ਗੋਦ ਸੁਣੀ ਸੀ, ਦੁਨੀਆਂ ਦੇ ਲੋਕ ਔਂਤਰੀ ਕਹਿ ਕੇ ਪੁਕਾਰਦੇ ਨੇ, ਮਾਤਾ ਸੁਲੱਖਣੀ ਨੇ ਪੁੱਤਰ ਦੀ ਪ੍ਰਾਪਤੀ ਵਾਸਤੇ ਦਰ ਦਰ ਤੇ ਜਾ ਕੇ ਨੱਕ ਰਗੜਿਆ, ਦਰ ਦਰ ਤੇ ਜਾ ਕੇ ਤਰਲੇ ਪਾਏ, ਪਰ ਕਿਤਿਓਂ ਵੀ ਮਨ ਦੀ ਮੁਰਾਦ ਪੂਰੀ ਨਾ ਹੋਈ। ਕਹਿੰਦੇ ਹਨ ਮਾਤਾ ਸੁਲੱਖਣੀ ਜੀ ਦੀ ਸ਼ੁਦਾਈਆਂ ਵਰਗੀ ਹਾਲਤ ਹੈ, ਕਿਉਂਕਿ ਸਾਧ ਸੰਗਤਰੀ ਪਾਰਸ ਪੁੱਤਰ ਪ੍ਰੇਮ ਇਹ ਤਿੰਨ ਚੀਜ਼ਾਂ ਕਿਸੇ ਕੀਮਤ ਤੇ ਮੁੱਲ ਨਹੀਂ ਮਿਲਦੀਆਂ। ਇਹ ਜਿਹੜੀਆਂ ਧੀਆਂ ਪੁੱਤਰਾਂ ਦੀਆਂ ਦਾਤਾਂ ਨੇ, ਇਹ ਵੀ ਪਰਮਾਤਮਾ ਦੀ ਦਾਤ ਹੈ। ਸਾਧ ਸੰਗਤਰੀ ਪਰਮੇਸ਼ਰ ਕਿਰਪਾ ਕਰਦਾ ਹੈ ਤੇ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ। ਕਹਿੰਦੇ ਹਨ ਮਾਤਾ ਸੁਲੱਖਣੀ ਸ਼ੁਦਾਈਆਂ ਵਰਗੀ ਹਾਲਤ ਇੱਕ ਦਿਨ ਆਪਣੇ ਪਿੰਡ ਦੀ ਹੱਦ ਵਿੱਚ ਵੜਨ ਲੱਗੀ। ਜਦੋਂ ਪਿੰਡ ਦੇ ਵਿੱਚੋਂ ਸਭ ਤੋਂ ਉੱਚੀਆਂ ਅਟਾਰੀਆਂ ਮਾਤਾ ਸੁਲੱਖਣੀ ਨੇ ਵੇਖੀਆਂ, ਭੁੱਬਾਂ ਨਿਕਲ ਗਈਆਂ, ਨੰਗੇ ਪੈਰੀ ਫਿਰ ਫਿਰ ਕੇ ਪੈਰ ਫੁੱਟੇ ਹੋਏ ਨੇ, ਬਸਤਰ ਮੈਲੇ ਹਨ, ਲੱਗਦਾ ਕਦੇ ਮਾਤਾ ਨੇ ਇਹਨਾਂ ਬਸਤਰਾਂ ਨੂੰ ਸਾਬਣ ਲਾ ਕੇ ਸਾਫ਼ ਨਹੀਂ ਕੀਤਾ। ਸਿਰ ਦੇ ਕੇਸਾਂ ਦੀਆਂ ਜੜਾਵਾਂ ਵੱਧ ਚੁੱਕੀਆਂ ਨੇ, ਲੱਗਦਾ ਮਾਤਾ ਸੁਲੱਖਣੀ ਨੇ ਕਦੇ ਇਹਨਾਂ ਕੇਸਾਂ ਵਿੱਚ ਕੰਘਾ ਫੇਰ ਕੇ ਕੇਸਾਂ ਨੂੰ ਸਾਫ਼ ਨਹੀਂ ਕੀਤਾ। ਥੱਬਾ ਤਵੀਤਾਂ ਦਾ ਗਲ ਵਿੱਚ ਪਾਇਆ ਹੋਇਆ ਹੈ। ਕੋਈ ਪੀਰ ਫਕੀਰ ਮੜੀਆਂ ਮਸਾਣਾ ਵਾਲਾ ਜਿਹਦੇ ਦਰ ਤੇ ਜਾ ਕੇ ਨੱਕ ਨਾ ਰਗੜਿਆ ਹੋਵੇ, ਧਾਗਾ ਤਵੀਤ ਕਰਾ ਕੇ ਆਪਣੇ ਗਲ ਵਿੱਚ ਨਾ ਪਾਇਆ ਹੋਵੇ, ਥੱਬਾ ਤਵੀਤਾਂ ਦਾ ਗਲ ਵਿੱਚ ਪਾਇਆ ਹੋਇਆ, ਸ਼ੁਦਾਈਆਂ ਵਰਗੀ ਹਾਲਤ ਜਦੋਂ ਪਿੰਡ ਦੇ ਵਿੱਚੋਂ ਸਭ ਤੋਂ ਉੱਚੀਆਂ ਅਟਾਰੀਆਂ ਮਾਤਾ ਸੁਲੱਖਣੀ ਨੇ ਵੇਖੀਆਂ, ਭੁੱਬਾਂ ਨਿਕਲ ਗਈਆਂ, ਧਾਹਾਂ ਮਾਰ ਕੇ ਰੋਣਾ ਸ਼ੁਰੂ ਕੀਤਾ। ਸਾਹਮਣੇ ਭਾਈ ਗੁਰਦਾਸ ਜੀ ਖੜੇ ਹਨ। ਸਿਆਣੇ ਕਹਿੰਦੇ ਨੇ ਜਦੋਂ ਜੀਵ ਦੇ ਸੁੱਤੇ ਭਾਗ ਜਾਗਦੇ ਨੇ, ਜਦੋਂ ਜੀਵ ਦੇ ਮਸਤਕ ਦੀਆਂ ਰੇਖਾਂ ਉੱਗਣ ਲੱਗਦੀਆਂ ਨੇ, ਉਸ ਵੇਲੇ ਜੀਵ ਦਾ ਜਿਹੜਾ ਮਿਲਾਪ ਕਿਸੇ ਰੱਬ ਦੇ ਪਿਆਰੇ ਦੇ ਨਾਲ, ਕਿਸੇ ਪੂਰਨ ਬੰਦਗੀ ਵਾਲੇ ਦੇ ਨਾਲ ਹੁੰਦਾ ਹੈ। ਕਹਿੰਦੇ ਹਨ ਸ਼ੁਦਾਈਆਂ ਵਰਗੀ ਹਾਲਤ, ਭੁੱਬਾਂ ਨਿਕਲ ਗਈਆਂ, ਨੇਤਰਾਂ ਚੋਂ ਜਲ ਵਹਾ ਕੇ ਭੁੱਬਾਂ ਮਾਰ ਕੇ ਜਦੋਂ ਰੋਣਾ ਸ਼ੁਰੂ ਕੀਤਾ, ਸਾਹਮਣੇ ਭਾਈ ਗੁਰਦਾਸ ਜੀ ਖੜੇ ਹਨ। ਭਾਈ ਗੁਰਦਾਸ ਜੀ ਨੇ ਮਾਤਾ ਸੁਲੱਖਣੀ ਨੂੰ ਆਣ ਕੇ ਪੁੱਛਿਆ, ਮਾਤਾ ਜੀ ਕੀ ਕਾਰਨ ਹੈ, ਤੁਹਾਡੇ ਨੇਤਰਾਂ ਚੋਂ ਜਲ ਕਿਉਂ ਵਗਦੇ, ਤੁਸੀਂ ਰੋਂਦੇ ਕਿਉਂ ਹੋ? ਆਪਣੇ ਪਿੰਡ ਦੀ ਹੱਦ ਵਿੱਚ ਵੜਨ ਲੱਗੇ ਭੁੱਬਾਂ ਮਾਰ ਕੇ ਧਾਹਾਂ ਮਾਰ ਕੇ ਰੋਂਦੇ ਹੋ, ਦੁੱਖ ਕੀ ਹੈ? ਮਾਤਾ ਸੁਲੱਖਣੀ ਕਹਿਣ ਲੱਗੀ, ਵੀਰਿਆ ਦੁੱਖ ਤੇ ਬੜਾ ਹੈ, ਪਰ ਦੁੱਖ ਨੂੰ ਨਿਵਿਰਤ ਕਰਨ ਵਾਲਾ ਸੰਸਾਰ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਾਤਾ ਜੀ ਦੁੱਖ ਤੇ ਦੱਸੋ, ਸ਼ਾਇਦ ਤੁਹਾਡਾ ਕੋਈ ਦੁੱਖ ਨਿਵਿਰਤ ਕਰਨ ਵਾਲਾ ਸੰਸਾਰ ਦੇ ਵਿੱਚ ਨਜ਼ਰ ਆ ਜਾਵੇ। ਮਾਤਾ ਸੁਲੱਖਣੀ ਕਹਿਣ ਲੱਗੀ, ਵੀਰਿਆ ਆਓ, ਜਿਹੜੀਆਂ ਪਿੰਡ ਦੇ ਵਿੱਚੋਂ ਸਭ ਤੋਂ ਉੱਚੀਆਂ ਅਟਾਰੀਆਂ ਹਨ ਉਹ ਮੇਰੀਆਂ ਹਨ। ਮੇਰੇ ਕੋਲ ਧਨ ਪਦਾਰਥ ਦੀ, ਜ਼ਮੀਨ ਜਾਇਦਾਦ ਦੀ ਕਿਸੇ ਗੱਲ ਦੀ ਕੋਈ ਕਮੀ ਨਹੀਂ, ਪਰ ਇਹਨਾਂ ਜ਼ਮੀਨਾਂ ਨੂੰ, ਇਹਨਾਂ ਅਟਾਰੀਆਂ ਨੂੰ ਸਾਂਭਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਕਵੀ ਲਿਖਦਾ, ਮਾਵਾਂ ਭਾਵੇ ਹੋਵਣ ਪਰੀਆਂ, ਨਾਲ ਹੁਸਨ ਦੇ ਡਕ ਡਕ ਭਰੀਆਂ, ਸ਼ਾਹੀ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰਨਾ ਹੋਵੇ ਜੇ ਗੋਦੀ ਵਿੱਚ ਬਾਲਣਾ ਹੋਵੇ। ਮਾਤਾਵਾਂ ਨੂੰ ਪਰਮੇਸ਼ਰ ਭਾਵੇਂ ਪਰੀਆਂ ਵਰਗਾ ਵੀ ਰੂਪ ਬਖਸ਼ ਦੇਵੇ, ਭਾਵੇਂ ਮਾਤਾ ਦੇ ਗਲ ਦੇ ਵਿੱਚ 10 ਕਿਲੋ ਸੋਨੇ ਦੇ ਗਹਿਣੇ ਬਣਾ ਕੇ ਪਾਏ ਜਾਣ, ਭਾਵੇਂ ਮਾਤਾ ਨੇ ਰੇਸ਼ਮੀ ਵਸਤਰ ਵੀ ਪਹਿਨੇ ਹੋਣ, ਪਰ ਜੇ ਮਾਤਾ ਦੀ ਗੋਦੀ ਵਿੱਚ ਬਾਲ ਨਹੀਂ ਤੇ ਉਹਦੇ ਕੀਤੇ ਹੋਏ ਹਾਰ ਸ਼ਿੰਗਾਰੂ ਸਾਰੇ ਬਿਰਥੇ ਹਨ। ਅੱਜ ਦੇ ਸਮੇਂ ਦੇ ਵਿੱਚ ਧੀਆਂ ਤੇ ਪੁੱਤਰਾਂ ਵਿੱਚ ਕੁਝ ਫਰਕ ਨਹੀਂ ਸਮਝਿਆ ਜਾਂਦਾ। ਕਹਿੰਦੇ ਹਨ, ਮਾਤਾ ਸੁਲੱਖਣੀ ਕਹਿਣ ਲੱਗੀ, ਵੀਰਿਆ ਆਓ, ਜਿਹੜੀਆਂ ਪਿੰਡ ਦੇ ਵਿੱਚੋਂ ਸਭ ਤੋਂ ਉੱਚੀਆਂ ਅਟਾਰੀਆਂ ਨੇ ਉਹ ਮੇਰੀਆਂ ਨੇ। ਧਨ ਪਦਾਰਥ ਦੀ, ਜ਼ਮੀਨ ਜਾਇਦਾਦ ਦੀ ਕਿਸੇ ਗੱਲ ਦੀ ਕੋਈ ਕਮੀ ਨਹੀਂ, ਪਰ ਉਹਨਾਂ ਜ਼ਮੀਨਾਂ ਨੂੰ, ਉਹਨਾਂ ਅਟਾਰੀਆਂ ਨੂੰ ਸਾਂਭਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਭਾਵ ਇੱਕ ਲਾਲ ਤੋਂ ਬਗੈਰ ਮੇਰੀ ਗੋਦ ਸੁਣੀ ਏ, ਵੀਰਿਆ ਲੋਕ ਮੈਨੂੰ ਤਾਨੇ ਮਾਰਦੇ ਨੇ। ਉਹ ਕਹਿੰਦੇ ਨੇ, ਘਰਦਿਆਂ ਨੇ ਨਾਮ ਤੇ ਸੁਲੱਖਣੀ ਰੱਖ ਦਿੱਤਾ, ਪਰ ਜਾਏਗੀ ਸੰਸਾਰ ਦੇ ਵਿੱਚੋਂ ਔਂਤਰੀ ਹੀ। ਵੀਰਿਆ ਆ ਦੁਨੀਆਂ ਦੇ ਲੋਕ ਮੈਨੂੰ ਔਂਤਰੀ ਕਹਿ ਕੇ ਪੁਕਾਰਦੇ ਨੇ, ਸਰੀਕ ਤਾਨੇ ਮਾਰਦੇ ਨੇ ਜਿਨ੍ਹਾਂ ਜ਼ਮੀਨਾਂ ਦੀ, ਜਿਨ੍ਹਾਂ ਅਟਾਰੀਆਂ ਦੀ ਮਾਲਕ ਅੱਜ ਸੁਲੱਖਣੀ ਬਣ ਕੇ ਬੈਠੀ ਏ, ਕੱਲ ਨੂੰ ਇਹਨਾਂ ਜ਼ਮੀਨਾਂ ਦੇ, ਅਟਾਰੀਆਂ ਦੇ ਮਾਲਕ ਅਸੀਂ ਬਣਨੇ। ਮਾਤਾ ਸੁਲੱਖਣੀ ਕਹਿਣ ਲੱਗੀ, ਵੀਰਿਆ ਦੁੱਖ ਤੇ ਬੜਾ ਹੈ, ਪਰ ਦੁੱਖ ਨੂੰ ਨਿਵਿਰਤ ਕਰਨ ਵਾਲਾ ਸੰਸਾਰ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ। ਜਿਵੇਂ ਮਾਤਾ ਸੁਲੱਖਣੀ ਭਾਈ ਗੁਰਦਾਸ ਜੀ ਦੇ ਕੋਲ ਆਪਣਾ ਦੁੱਖ ਰੋ ਰੋ ਕੇ ਦੱਸਦੇ ਨੇ, ਸੋ ਪਿਆਰ ਨਾਲ ਸਰਵਣ ਕਰੋ ਜੀ। ਉਹ ਕਿਹੜਾ ਕਿਹੜਾ ਦੱਸਾਂ ਦੁੱਖ ਵੀਰਾ, ਬੋਲ ਕੇ ਮੈਨੂੰ ਲਿਆ ਹੈ ਦੁੱਖਾਂ ਨੇ ਘੇਰ। ਕਿਹੜਾ ਕਿਹੜਾ ਦੱਸਾਂ ਦੁੱਖ ਵੀਰਾ, ਬੋਲ ਕੇ ਮੈਨੂੰ ਲਿਆ ਹੈ ਦੁੱਖਾਂ ਨੇ ਘੇਰ।
ਕਿਹੜਾ ਕਿਹੜਾ ਦੱਸਾਂ ਦੁੱਖ ਵੀਰਾ, ਬੋਲ ਕੇ ਮੈਨੂੰ ਲਿਆ ਹੈ ਦੁੱਖਾਂ ਨੇ ਘੇਰ। ਕਿਹੜਾ ਕਿਹੜਾ ਦੱਸਾਂ ਦੁੱਖ ਵੀਰਾ, ਬੋਲ ਕੇ ਮੈਨੂੰ ਲਿਆ ਹੈ ਦੁੱਖਾਂ ਨੇ ਘੇਰ।
ਕਿਹੜਾ ਕਿਹੜਾ ਦੱਸਾਂ ਦੁੱਖ ਵੀਰਾ, ਬੋਲ ਕੇ ਮੈਨੂੰ ਲਿਆ ਹੈ ਦੁੱਖਾਂ ਨੇ ਘੇਰ। ਕਿਹੜਾ ਕਿਹੜਾ ਦੱਸਾਂ ਦੁੱਖ ਵੀਰਾ, ਬੋਲ ਕੇ ਮੈਨੂੰ ਲਿਆ ਹੈ ਦੁੱਖਾਂ ਨੇ ਘੇਰ।
ਕਿਹੜਾ ਕਿਹੜਾ ਦੱਸਾਂ ਦੁੱਖ ਵੀਰਾ, ਬੋਲ ਕੇ ਮੈਨੂੰ ਲਿਆ ਹੈ ਦੁੱਖਾਂ ਨੇ ਘੇਰ। ਕਿਹੜਾ ਕਿਹੜਾ ਦੱਸਾਂ ਦੁੱਖ ਵੀਰਾ, ਬੋਲ ਕੇ ਮੈਨੂੰ ਲਿਆ ਹੈ ਦੁੱਖਾਂ ਨੇ ਘੇਰ।
ਮਹਿਲ ਮਾੜੀਆਂ ਜਗੀਰਾਂ ਬਹੁਤ ਮੇਰੀਆਂ, ਲੱਗ ਜਾਣ ਦਾਣਿਆਂ ਦੇ ਉੱਥੇ ਢੇਰ। ਮਹਿਲ ਮਾੜੀਆਂ ਜਗੀਰਾਂ ਬਹੁਤ ਮੇਰੀਆਂ, ਲੱਗ ਜਾਣ ਦਾਣਿਆਂ ਦੇ ਉੱਥੇ ਢੇਰ।
ਮਹਿਲ ਮਾੜੀਆਂ ਜਗੀਰਾਂ ਬਹੁਤ ਮੇਰੀਆਂ ਜੀ, ਮਹਿਲ ਮਾੜੀਆਂ ਜਗੀਰਾਂ ਬਹੁਤ ਮੇਰੀਆਂ,
ਜੋਤ ਮੇਰੀਆਂ ਲੱਗ ਜਾਣ ਦਾਣਿਆਂ ਦੇ ਉਥੇ ਢੇਰ ਮਹਿਲ ਮਾੜੀਆਂ ਜੇ ਜੀਰਾਂ ਬਹੁਤ ਮੇਰੀਆਂ ਲੱਗ ਜਾਣ ਦਾਣਿਆਂ ਦੇ ਉਥੇ ਢੇਰ
ਮਹਿਲ ਮਾੜੀਆਂ ਜੇ ਜੀਰਾਂ ਬਹੁਤ ਮੇਰੀਆਂ ਲੱਗ ਜਾਣ ਦਾਣਿਆਂ ਦੇ ਉਥੇ ਢੇਰ ਮਹਿਲ ਮਾੜੀਆਂ ਜੇ ਜੀਰਾਂ ਬਹੁਤ ਮੇਰੀਆਂ ਲੱਗ ਜਾਣ ਦਾਣਿਆਂ ਦੇ ਉਥੇ ਢੇਰ
ਬਗੈਰ ਘਰ ਸਖਣਾ ਮੇਰੇ ਘਰ ਵਿੱਚ ਪਿਆ ਹੈ ਹਨੇਰ ਇੱਕ ਪੁੱਤ ਤੋਂ ਬਗੈਰ ਘਰ ਸਖਣਾ ਮੇਰੇ ਘਰ ਵਿੱਚ ਪਿਆ ਹੈ ਹਨੇਰ
ਇੱਕ ਪੁੱਤ ਤੋਂ ਬਗੈਰ ਘਰ ਸਖਣਾ ਮੇਰੇ ਘਰ ਵਿੱਚ ਪਿਆ ਹੈ ਹਨੇਰ ਇੱਕ ਪੁੱਤ ਤੋਂ ਬਗੈਰ ਘਰ ਸਖਣਾ
ਪੁੱਤ ਤੋਂ ਬਗੈਰ ਘਰ ਸਖਣਾ ਇੱਕ ਪੁੱਤ ਤੋਂ ਬਗੈਰ ਘਰ ਸਖਣਾ ਮੇਰੇ ਘਰ ਵਿੱਚ ਪਿਆ ਹੈ ਹਨੇਰ ਇੱਕ ਪੁੱਤ ਤੋਂ ਬਗੈਰ ਘਰ ਸਖਣਾ ਮੇਰੇ ਘਰ ਵਿੱਚ ਪਿਆ ਹੈ ਹਨੇਰ
ਇੱਕ ਪੁੱਤ ਤੋਂ ਬਗੈਰ ਘਰ ਸਖਣਾ
ਤਾਈ ਪੁੱਤ ਵਾਸਤੇ ਮੈਨੂੰ ਘੁੰਮਦੀ ਨੂੰ ਹੋ ਗਈ ਕਈ ਦੇਰ ਧਨ ਦੌਲਤ ਲਟਾਈ ਪੁੱਤ ਵਾਸਤੇ ਮੈਨੂੰ ਘੁੰਮਦੀ ਨੂੰ ਹੋ ਗਈ ਕਈ ਦੇਰ
ਧਨ ਦੌਲਤ ਲਟਾਈ ਪੁੱਤ ਵਾਸਤੇ ਮੈਨੂੰ ਘੁੰਮਦੀ ਨੂੰ ਹੋ ਗਈ ਕਈ ਦੇਰ ਧਨ ਦੌਲਤ ਲਟਾਈ ਪੁੱਤ ਵਾਸਤੇ
ਲਟਾਈ ਪੁੱਤ ਵਾਸਤੇ ਮੈਨੂੰ ਘੁੰਮਦੀ ਨੂੰ ਹੋ ਗਈ ਕਈ ਦੇਰ ਧਨ ਦੌਲਤ ਲਟਾਈ ਪੁੱਤ ਵਾਸਤੇ ਮੈਨੂੰ ਘੁੰਮਦੀ ਨੂੰ ਹੋ ਗਈ ਕਈ ਦੇਰ
ਧਨ ਦੌਲਤ ਲਟਾਈ ਪੁੱਤ ਵਾਸਤੇ ਮੈਨੂੰ ਘੁੰਮਦੀ ਨੂੰ ਹੋ ਗਈ ਕਈ ਦੇਰ ਧਨ ਦੌਲਤ ਲਟਾਈ ਪੁੱਤ ਵਾਸਤੇ
ਰਾਤ ਕੱਟਦੀ ਸ਼ੁਦਾਈਆਂ ਵਾਂਗ ਬੈਠ ਕੇ ਦਿਨ ਉੱਠ ਕੇ ਮੈਂ ਤੁਰ ਪਾਵਾਂ ਫੇਰ ਰਾਤ ਕੱਟਦੀ ਸ਼ੁਦਾਈਆਂ ਵਾਂਗ ਬੈਠ ਕੇ ਦਿਨ ਉੱਠ ਕੇ ਮੈਂ ਤੁਰ ਪਾਵਾਂ ਫੇਰ
ਰਾਤ ਕੱਟਦੀ ਸ਼ੁਦਾਈਆਂ ਵਾਂਗ ਬੈਠ ਕੇ ਦੀ ਰਾਤ ਕੱਟਦੀ ਸ਼ੁਦਾਈਆਂ ਵਾਂਗ ਬੈਠ ਕੇ
ਅਟਾਰੀਆਂ ਨੂੰ ਤੱਕ ਕੇ ਮੇਰੇ ਦਿਲ ਵਿੱਚ ਪੈਂਦੀ ਵੀਰਾ ਘੇਰ ਧਨ ਦਾ ਮਾਲ ਤੇ ਅਟਾਰੀਆਂ ਨੂੰ ਤੱਕ ਕੇ ਮੇਰੇ ਦਿਲ ਵਿੱਚ ਪੈਂਦੀ ਵੀਰਾ ਘੇਰ
ਆਨੰਦੌਲ ਤੇ ਅਟਾਰੀਆਂ ਨੂੰ ਤੱਕ ਕੇ ਮੇਰੇ ਦਿਲ ਵਿੱਚ ਪੈਂਦੀ ਵੀਰਾ ਘੇਰ ਆਨੰਦੌਲ ਤੇ ਅਟਾਰੀਆਂ ਨੂੰ ਤੱਕ ਕੇ ਮੇਰੇ ਦਿਲ ਵਿੱਚ ਪੈਂਦੀ ਵੀਰਾ ਘੇਰ
ਰਾਤ ਅਣਖੀਆਂ ਦੁੱਖ ਦੀ ਛਾਈ ਮੇਰੇ ਤੇ ਰਾਤ ਅਣਖੀਆਂ ਰਾਤ ਅਣਖੀਆਂ ਅਣਖੀਆ ਦੁੱਖਾਂ ਦੀ ਛਾਈ ਮੇਰੇ ਤੇ ਕਦੋਂ ਸੁਖਾਂ ਵਾਲਾ ਚੜੇਗਾ ਸਵੇਰ ਰਾਤ ਅਣਖੀਆ ਦੁੱਖਾਂ ਦੀ ਛਾਈ ਮੇਰੇ ਤੇ ਕਦੋਂ ਸੁਖਾਂ ਵਾਲਾ ਚੜੇਗਾ ਸਵੇਰ
ਰਾਤ ਅਣਖੀਆ ਦੁੱਖਾਂ ਦੀ ਛਾਈ ਮੇਰੇ ਤੇ ਜੀ ਰਾਤ ਅਣਖੀਆ ਅਣਖੀਆ ਦੁੱਖਾਂ ਦੀ ਛਾਈ ਮੇਰੇ ਤੇ ਕਦੋਂ ਸੁਖਾਂ ਵਾਲਾ ਚੜੇਗਾ ਸਵੇਰ ਰਾਤ ਅਣਖੀਆ ਦੁੱਖਾਂ ਦੀ ਛਾਈ ਮੇਰੇ ਤੇ
ਮਾਤਾ ਸੁਲੱਖਣੀ ਕਹਿਣ ਲੱਗੀ ਵੀਰਿਆ ਦੁੱਖ ਤੇ ਬਹੁਤ ਹੈ ਪਰ ਦੁੱਖ ਨੂੰ ਨਿਵਰਤ ਕਰਨ ਵਾਲਾ ਸੰਸਾਰ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ ਵੀਰਿਆ ਮੈਂ ਦੁਨੀਆਂ ਭਰ ਦੇ ਪੀਰਾਂ ਫਕੀਰਾਂ ਕੋਲ ਮੜੀਆਂ ਮਸਾਣਾ ਵਾਲਿਆਂ ਕੋਲ ਜਾ ਕੇ ਵੇਖ ਲਿਆ ਪਰ ਮੇਰੇ ਮਨ ਦੀ ਮੁਰਾਦ ਕਿਤੇ ਪੂਰੀ ਨਾ ਹੋਈ ਕੋਈ ਪੀਰਾਂ ਫਕੀਰ ਵਾਲਾ ਕੋਈ ਮੜੀਆਂ ਮਸਾਣਾ ਵਾਲਾ ਕੋਈ ਗੁੱਗੇ ਪੂਜਣ ਵਾਲਾ ਕੋਈ ਧਾਗੇ ਤਵੀਤਾਂ ਵਾਲਾ ਐਸਾ ਨਹੀਂ ਜਿਹਦੇ ਦਰ ਤੇ ਜਾ ਕੇ ਮੈਂ ਨੱਕ ਨਾ ਰਗੜਿਆ ਹੋਵੇ ਜਿਹਦੇ ਦਰ ਤੇ ਜਾ ਕੇ ਮੈਂ ਤਰਲੇ ਨਾ ਪਾਏ ਹੋਣ ਪਰ ਵੀਰਿਆ ਮੇਰੇ ਮਨ ਦੀ ਮੁਰਾਦ ਕਿਤਿਓਂ ਵੀ ਪੂਰੀ ਨਾ ਹੋਈ ਸ਼ੁਦਾਈਆਂ ਵਰਗੀ ਹਾਲਤ ਦੇਖੀ ਭਾਈ ਗੁਰਦਾਸ ਜੀ ਨੇ ਕਵੀ ਲਿਖਦਾ ਪੁੱਤਰ ਜਹੀ ਨਾ ਦਾਤ ਕੋਈ ਜਾਗੇ ਅੰਦਰ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਮਾਪੇ ਬੁੱਤ ਤੇ ਉਹਨਾਂ ਦੀ ਰੂਹ ਪੁੱਤਰ ਹੁੰਦੇ ਮਾਪਿਆਂ ਦੇ ਸਾਹ ਪ੍ਰਾਣ ਪੁੱਤਰ ਔਦ ਬੀਤੀ ਤੇ ਮਾਪੇ ਜਾਂ ਬਿਨਸ ਜਾਂਦੇ ਪਿੱਛੋਂ ਜਾਗਦੇ ਰਹਿੰਦੇ ਨਿਸ਼ਾਨ ਪੁੱਤਰ ਉਹ ਪੁੱਤਰ ਵਾਸਤੇ ਪੁੱਛੋ ਜੀ ਮਾਤ ਗੰਗਾ ਹੱਥੀ ਪੀਸ ਕੇ ਤਿਆਰ ਪਕਵਾਨ ਕੀਤਾ 14 ਮੀਲ ਪੰਧ ਕੱਟ ਕੇ ਪੈਰ ਨੰਗੀ ਬਾਬੇ ਬੁੱਢੇ ਤਾਂ ਖੁਸ਼ਿਆਣ ਕੀਤਾ ਪੁੱਤਰ ਦੀ ਪ੍ਰਾਪਤੀ ਵਾਸਤੇ ਮਾਤਾ ਕੀ ਕੁਝ ਕਰਨ ਵਾਸਤੇ ਤਿਆਰ ਨਹੀਂ ਪੁੱਤਰ ਦੀ ਪ੍ਰਾਪਤੀ ਵਾਸਤੇ ਧੰਨ ਮਾਤ ਗੰਗਾ ਜੀ ਜਿਨ੍ਹਾਂ ਨੇ ਆਪਣੇ ਹੱਥੀ ਚੱਕੀ ਪੀਸ ਕੇ ਮਿੱਸੇ ਆਟਾ ਤਿਆਰ ਕੀਤਾ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਦਹੀਂ ਲੈ ਕੇ ਪਿਆਜ਼ ਲੈ ਕੇ ਅਚਾਰ ਲੈ ਕਰਕੇ ਸਾਧ ਸੰਗਤਰੀ ਨੰਗੇ ਪੈਰੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਕਹਿੰਦੇ ਹਨ 14 ਮੀਲ ਦਾ ਪੰਧ ਮਾਤਾ ਗੰਗਾ ਜੀ ਨੇ ਨੰਗੇ ਪੈਰੀ ਤੈਅ ਕੀਤਾ ਪੁੱਤਰ ਦੀ ਪ੍ਰਾਪਤੀ ਵਾਸਤੇ ਕਵੀ ਲਿਖਦਾ ਪੁੱਤਰ ਵਾਸਤੇ ਪੁੱਛੋ ਜੀ ਮਾਤ ਗੰਗਾ ਹੱਥੀ ਪੀਸ ਕੇ ਤਿਆਰ ਪਕਵਾਨ ਕੀਤਾ ਉਹ 14 ਮੀਲ ਪੰਧ ਕੱਟ ਕੇ ਪੈਰ ਨੰਗੀ ਬਾਬੇ ਬੁੱਢੇ ਤਾਈ ਖੁਸ਼ਿਆਣ ਕੀਤਾ ਪੁੱਤਰ ਵਾਸਤੇ ਪੁੱਛੋ ਸੁਲੱਖਣੀ ਨੂੰ ਜਿਹਨੇ ਕੰਮ ਇੱਕ ਤੋਂ ਇੱਕ ਮਹਾਨ ਕੀਤਾ ਅੱਧੀ ਰਾਤ ਜਾਦਾ ਮੜੀਆਂ ਪੂਟਦੀ ਰਹੀ ਮੌਜੀ ਚਰਸਤਿਆਂ ਵਿੱਚ ਇਸ਼ਨਾਨ ਕੀਤਾ ਭਾਈ ਗੁਰਦਾਸ ਜੀ ਨੇ ਮਾਤਾ ਸੁਲੱਖਣੀ ਦੀ ਸ਼ੁਦਾਈਆਂ ਵਰਗੀ ਹਾਲਤ ਵੇਖੀ ਕਹਿਣ ਲੱਗੇ ਮਾਤਾ ਭੋਲੀਏ ਮੈਨੂੰ ਇੰਜ ਲੱਗਦਾ ਜਿਵੇਂ ਸੱਟ ਦਾ ਦੁਆਰਾ ਛੱਡ ਕੇ ਝੂਠਿਆਂ ਦੁਆਰਿਆਂ ਤੇ ਭਟਕਦੀ ਰਹੀ ਏ ਕਦੇ ਸੱਟ ਦੇ ਦੁਆਰੇ ਤੇ ਜਾ ਕੇ ਫਰਿਆਦ ਨਹੀਂ ਕੀਤੀ ਕਦੇ ਸੱਟ ਦੇ ਦੁਆਰੇ ਤੇ ਜਾ ਕੇ ਕੋਈ ਬੇਨਤੀ ਨਹੀਂ ਕੀਤੀ ਮਾਤਾ ਜੀ ਆ ਤੁਹਾਡੇ ਲਾਗੇ 2-2.5 ਮੀਲ ਤੇ ਸੰਗਰਾਣਾ ਸਾਹਿਬ ਦੀ ਧਰਤੀ ਦੇ ਵਿਚ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਸਣ ਲਾ ਕੇ ਬੈਠੇ ਨੇ ਮਾਤਾ ਜੀ ਕਦੇ ਇੱਥੇ ਵੀ ਜਾ ਕੇ ਫਰਿਆਦ ਕੀਤੀ ਏ ਕਦੇ ਇੱਥੇ ਵੀ ਜਾ ਕੇ ਬੇਨਤੀ ਕੀਤੀ ਏ ਕਹਿੰਦੇ ਹਨ ਧੰਨ ਮਾਤਾ ਜੀ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਵੀਰਿਆ ਕੋਈ ਦੁਨੀਆਂ ਭਰ ਦਾ ਪੀਰ ਫਕੀਰ ਕੋਈ ਮੜੀਆਂ ਮਸਾਣਾ ਵਾਲਾ ਕੋਈ ਗੁੱਗੇ ਪੂਜਣ ਵਾਲਾ ਕੋਈ ਧਾਗੇ ਤਵੀਤਾਂ ਵਾਲਾ ਐਸਾ ਨਹੀਂ ਜਿਹਦੇ ਦਰ ਤੇ ਜਾ ਕੇ ਮੈਂ ਨੱਕ ਨਾ ਰਗੜਿਆ ਹੋਵੇ ਜਿਹਦੇ ਦਰ ਤੇ ਜਾ ਕੇ ਮੈਂ ਧਨ ਪਦਾਰਥ ਦੌਲਤ ਨਾਲ ਲੁਟਾਈ ਹੋਵੇ ਪਰ ਗੁਰੂ ਨਾਨਕ ਦੇ ਘਰ ਦੇ ਵਿਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿਚ ਅੱਜ ਤੱਕ ਜਾ ਕੇ ਫਰਿਆਦ ਨਹੀਂ ਕੀਤੀ ਪੁੱਤਰ ਵਾਸਤੇ ਮਾਤਾ ਕੀ ਕੁਝ ਕਰਨ ਵਾਸਤੇ ਤਿਆਰ ਨਹੀਂ ਦਰ ਦਰ ਤੇ ਖੈਰ ਮੰਗਾਵੇ ਮੜੀਆਂ ਤੇ ਗੁੱਗੇ ਪੁਜਵਾਵੇ ਅਣਹੋਈਆਂ ਗੱਲਾਂ ਕਰਵਾਵੇ ਐਸੀ ਪੁੱਤਰ ਵਸਤ ਪਿਆਰੀ ਜਿਸ ਦੀ ਭੁੱਖੀ ਦੁਨੀਆਂ ਸਾਰੀ ਸਾਧ ਸੰਗਤਰੀ ਉਹ ਮਾਤਾ ਜੀ ਨੂੰ ਦਿਨੇ ਸਿਵਿਆਂ ਦੇ ਕੋਲੋਂ ਮੜੀਆਂ ਕੋਲੋਂ ਮਸਾਣਾ ਕੋਲੋਂ ਲੰਘਦਿਆਂ ਡਰ ਲੱਗਦਾ ਏ ਪਰ ਜਦੋਂ ਕੋਈ ਸਿਆਣਾ ਕਹਿੰਦਾ ਮਾਤਾ ਧਾਗਾ ਲੈ ਜਾ ਤਵੀਤ ਲੈ ਜਾ ਅੱਧੀ ਰਾਤ ਨੂੰ ਸਿਵਿਆਂ ਵਿਚ ਦੱਬ ਕੇ ਮੜੀਆਂ ਵਿਚ ਦੱਬ ਕੇ ਇਹਦੇ ਤੇ ਇਸ਼ਨਾਨ ਕਰਨਾ ਹੈ
ਪੁੱਤਰ ਦੀ ਪ੍ਰਾਪਤੀ ਵਾਸਤੇ ਮਾਤਾ ਅੱਧੀ ਅੱਧੀ ਰਾਤ ਜਾ ਜਾ ਕੇ ਮੜੀਆਂ ਵਿਚ ਇਸ਼ਨਾਨ ਕਰਦੀ ਏ, ਕਬਰਾਂ ਵਿਚ ਇਸ਼ਨਾਨ ਕਰਦੀ ਏ। ਪੁੱਤਰ ਵਾਸਤੇ ਮਾਤਾ ਕੀ ਕੁਝ ਕਰਨ ਵਾਸਤੇ ਤਿਆਰ ਨੀ। ਮਾਤਾ ਸੁਲੱਖਣੀ ਕਹਿਣ ਲੱਗੀ, ਵੀਰਿਆ ਕੋਈ ਦੁਨੀਆਂ ਭਰ ਦਾ ਪੀਰ ਫਕੀਰ, ਕੋਈ ਮੜੀਆਂ ਮਸਾਣਾ ਵਾਲਾ, ਕੋਈ ਧਾਗੇ ਤਵੀਤਾਂ ਵਾਲਾ ਐਸਾ ਨਹੀਂ ਜਿਹਦੇ ਦਰ ਤੇ ਜਾ ਕੇ ਮੈਂ ਨਕਲਾਂ ਰਗੜਿਆ ਹੋਵੇ, ਜਿਹਦੇ ਕੋਲੋਂ ਧਾਗਾ ਤਵੀਤ ਕਰਾ ਕੇ ਆਪਣੇ ਗਲ ਦੇ ਵਿਚ ਨਾ ਪਾਇਆ ਹੋਵੇ। ਪਰ ਗੁਰੂ ਨਾਨਕ ਦੇ ਘਰ ਦੇ ਵਿਚ ਅੱਜ ਤੱਕ ਨਹੀਂ ਗਈ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਾਤਾ ਭੋਲੀਏ ਫਿਰ ਸੱਚ ਦਾ ਦੁਆਰਾ ਛੱਡ ਕੇ ਝੂਠਿਆਂ ਦੁਆਰਿਆਂ ਤੇ ਭਟਕਦੀ ਰਹੀਏ, ਮਨ ਦੀ ਮੁਰਾਦ ਕਿਵੇਂ ਪੂਰੀ ਹੁੰਦੀ? ਜਾ ਚਲੇ ਜਾ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿਚ, ਜਾ ਗੁਰੂ ਨਾਨਕ ਦੇ ਘਰ ਦੇ ਵਿਚ ਜਾ ਕੇ ਫਰਿਆਦ ਕਰ। ਗੁਰੂ ਨਾਨਕ ਦੇ ਘਰ ਦੇ ਵਿਚ ਗਿਆ ਹੋਇਆ ਕਦੇ ਕੋਈ ਖਾਲੀ ਨਹੀਂ ਵਾਪਸ ਆਉਂਦਾ। ਜਿਵੇਂ ਭਾਈ ਗੁਰਦਾਸ ਜੀ ਮਾਤਾ ਸੁਲੱਖਣੀ ਨੂੰ ਸੱਚ ਦੇ ਦੁਆਰੇ ਵੱਲ ਤੋਰਦੇ ਨੇ, ਕਿਵੇਂ ਮਾਤਾ ਸੁਲੱਖਣੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿਚ, ਧੰਨ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਜਾ ਕੇ ਫਰਿਆਦ ਕਰਦੇ ਨੇ, ਕਿਵੇਂ ਗੁਰੂ ਨਾਨਕ ਦੇ ਘਰ ਦੀ ਕਿਰਪਾ ਮਾਤਾ ਸੁਲੱਖਣੀ ਤੇ ਹੁੰਦੀ ਹੈ। ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿਚ ਬੇਨਤੀ ਕਰਨਗੇ। ਸਮਾਂ ਸਮਾਪਤ ਹੈ। ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ ਜੀ। ਕੀਰਤਨ ਦੇ ਸਤਿਕਾਰ ਦੇ ਵਿਚ ਇਤਿਹਾਸ ਦਾ ਸਤਿਕਾਰ ਕਰਦੇ ਹੋਏ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਦੇ ਕਫੇ ਹਾਜ਼ਰ ਹੋਏ ਨੇ ਗਰੀਬ ਨਵਾਜ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਖੁਸ਼ੀਆਂ ਬਖਸ਼ਣ। ਸੋ ਆਉਣ ਵਾਲਾ ਸਮਾਂ ਬਾਬਾ ਜੀ ਦੇ ਪਾਸੋਂ ਸਰਵਣ ਕਰੋ, ਦਾਸਾਂ ਨੂੰ ਪਿਆਰ ਦੇ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।